ਬਾਜ ਮਹੱਲਾ ਪੰਜਵਾ। ਜੀ ਪ੍ਰਾਨ ਪ੍ਰਭ ਮਨ ਹੈ ਆਧਾਰਾ, ਭਗਤ ਜੀਵ ਹੈ ਗੁਣ ਗਾਏ ਅਪਾਰਾ। ਜੋ ਵਾਹਿਗੁਰੂ ਜੀਵਾਂ ਦੇ ਪ੍ਰਾਣਾਂ ਦਾ ਦਾਤਾ ਹੈ ਸਾਰਿਆਂ ਦਾ, ਅਤੇ ਮਨ ਦਾ ਫਿਰ ਉਹ ਆਧਾਰ ਵੀ ਹੈ, ਆਸਰਾ ਵੀ ਹੈ। ਮਨ ਸਰੀਰ ਸਭ ਉਹ ਦੇਣ ਵਾਲਾ ਹੈ। ਉਸ ਅਪਾਰ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਭਗਤ ਜਨ ਜਿਉਂਦੇ ਨੇ, ਕਿਉਂਕਿ ਭਗਤਾਂ ਨੂੰ ਖੁਰਾਕ ਹੀ ਇਹ ਹੈ ਬਸ। ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਪਾਠ, ਜਪਜੀ ਸਾਹਿਬ ਦੇ ਪਾਠ, ਚੌਪੀ ਸਾਹਿਬ ਦੇ ਪਾਠ, ਸੋ ਇਸ ਤਰ੍ਹਾਂ ਆਤਮਕ ਖੁਰਾਕ ਜਿਹੜੀ ਹੈ ਵੱਡੀ ਚੀਜ਼ ਉਹ ਹੈ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਸ਼ੁਭ ਗੁਣਾਂ ਦਾ ਜਿਹੜਾ ਨਿਧਾਨ ਖਜ਼ਾਨਾ ਜੋ ਵਾਹਿਗੁਰੂ ਪਰਮਾਤਮਾ, ਉਹ ਹਰੀ ਨਾਮ ਅੰਮ੍ਰਿਤ ਹੈ, ਸਭ ਤੋਂ ਵੱਡਾ ਖਜ਼ਾਨਾ ਜੋ ਹੈ। ਉਸ ਹਰੀ ਨਾਮ ਨੂੰ ਜਪ ਜਪ ਕੇ ਮੈਂ ਅੰਦਰਲਾ ਸੁੱਖ ਪਾਇਆ, ਆਤਮਕ ਸੁੱਖ। ਆਤਮਕ ਸੁੱਖ ਜਦੋਂ ਅੰਦਰ ਆ ਜਾਂਦਾ ਹੈ, ਟਿਕਾਓ ਬਣ ਜਾਂਦਾ, ਸਰੀਰ ਹਿਲਦਾ ਹੀ ਨਹੀਂ, ਮਨ ਜਾਂਦਾ ਹੀ ਨਹੀਂ ਕਿਤੇ, ਇਕਾਗਰਤਾ ਵਿੱਚ ਹੀ ਬੈਠਾ, ਤਾਂ ਹੋਰ ਕਿਸੇ ਚੀਜ਼ ਦੀ ਤਮੰਨਾ ਹੀ ਨਹੀਂ ਰਹਿੰਦੀ ਉਹਨੂੰ। ਦੌੜਦਾ ਭੱਜਦਾ ਉਹ ਜਿੱਥੇ ਮਨ ਦੀ ਇਕਾਗਰਤਾ ਨਹੀਂ, ਟਿਕਾਓ ਨਾਲ ਬੈਠਾ ਹੈ। ਉਹਨੂੰ ਭਾਵੇਂ ਜਾ ਕੇ ਕਹਿ ਦੇਈਏ ਕਿ ਫਲਾਣੇ ਥਾਂ ਚੀਜ਼ ਸਸਤੀ ਮਿਲਦੀ ਹੈ, ਦੁਨਿਆਵੀ ਬੰਦੇ ਨੂੰ ਕਹੋ ਫਲਾਣੇ ਥਾਂ ਫਰੀ ਚੀਜ਼ ਮਿਲਦੀ ਹੈ, ਅੱਜ ਉੱਥੇ ਫਰੀ ਪਿਆ ਰਹੇ ਚਾਹ, ਲੋਕ ਚਾਹ ਮੰਗ ਰਹੀ ਦੌੜ ਲੈਂਦੇ ਵੀ ਫਰੀ ਪਿਆ ਰਹੇ ਬਸ। ਪਰ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਨੂੰ ਕਹੋ ਉੱਥੇ ਫਲਾਣੇ ਥਾਂ ਸੋਨੇ ਦੀਆਂ ਮੋਹਰਾਂ ਰਾਜਾ ਬਣ ਰਿਹਾ, ਉਹਨਾਂ ਦਾ ਆਪਾਂ ਮਿੱਟੀ ਕੀ ਕਰਨੀ। ਉਹ ਮਿੱਟੀ ਦੱਸਦਾ, ਕਿਉਂਕਿ ਉਹਦੇ ਅੰਦਰ ਆਤਮਕ ਸੁੱਖ ਆ ਗਿਆ। ਆਤਮਕ ਸੁੱਖ ਦੇ ਬਰਾਬਰ ਹੋਰ ਸਰੀਰਕ ਸੁੱਖ ਤਾਂ ਤੁੱਛ ਜਿਹੀ ਸੁੱਖ ਨੇ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਘਰ ਵਿੱਚੋਂ ਜੋ ਵਾਸ਼ਨਾ ਧਾਰ ਕੇ ਕੋਈ ਆਉਂਦਾ, ਸਤਸੰਗਤ ਦੇ ਪ੍ਰਤਾਪ ਨਾਲ ਪੂਰੀ ਹੋ ਜਾਂਦੀ ਹੈ। ਘਰੋਂ ਵਾਸ਼ਨਾ ਕਰਕੇ ਆਵੇ, ਇੱਛਾ ਕਰਕੇ ਆਵੇ, ਸਤਸੰਗਤ ਬੈਠਾਂਗਾ, ਮਹਾਰਾਜ ਮੇਰੇ 'ਤੇ ਆਹ ਕਿਰਪਾ ਕਰਨ। ਘਰੋਂ ਫੁਰਨਾ ਕਰਕੇ ਆ ਜਾਓ ਵੀ ਅੱਜ ਮੈਂ ਮਹਾਰਾਜ ਮੈਨੂੰ ਆਹ ਪ੍ਰਸ਼ਨ ਦਾ ਉੱਤਰ ਦੇ ਦੇਣ, ਉਹੀ ਆ ਜਾਣਾ ਕਥਾ ਵਿੱਚ, ਉਹੀ ਜਵਾਬ ਮਿਲੇਗਾ, ਕੀਰਤਨ ਵਿੱਚ ਉਹੀ ਸ਼ਬਦ ਹੋਵੇਗਾ, ਹੁਕਮਨਾਮਾ ਵੀ ਉਹੋ ਜਿਹਾ ਹੀ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਘਰੋਂ ਇਹ ਇੱਛਾ ਲੈ ਕੇ ਆਉਂਦਾ, ਇਹ ਵਾਹਿਗੁਰੂ ਅਸੀਂ ਤੇ ਤੇਰੀ ਸਤਸੰਗਤ ਵਿੱਚ ਤਾਂ ਆਏ ਹਾਂ ਵੀ ਆਹ ਜਿਹੜਾ ਵਾਰ ਵਾਰ ਸਾਡਾ ਜਨਮ ਮਰਨਾ ਨੇ ਇਹਨੂੰ ਮਿਟਾਓ ਪਏ। ਉੱਦਾਂ ਆਈਏ ਵਾਰ ਵਾਰ ਕੋਈ ਗੱਲ ਨਹੀਂ, ਤੁਸੀਂ ਡਿਊਟੀ ਲਾ ਕੇ ਭੇਜੋ, ਪੰਥ ਦੀ ਸੇਵਾ ਲਈ ਭੇਜੋ, ਉਹ ਕਰਾਂਗੇ। ਪਰ ਆਹ ਜਿਹੜਾ ਵਾਰ ਵਾਰ ਚੱਕਰਾਂ ਵਿੱਚ ਪਾਇਆ ਹੋਇਆ, ਜੂਨੀਆਂ ਦੇ ਗੇੜਿਆਂ ਵਿੱਚ, ਆਹ ਮਨੁੱਖਾ ਜਨਮ ਦੇ ਵਿੱਚ ਕਈ ਤਰ੍ਹਾਂ ਦੇ ਧੰਦੇ ਜੰਜਾਲ, ਇਹ ਨਹੀਂ ਸਾਨੂੰ ਚਾਹੀਦੀ। ਅਸੀਂ ਤਾਂ ਆਜ਼ਾਦ ਆਈਏ, ਆਜ਼ਾਦ ਹੀ ਚਲੇ ਜਾਈਏ ਬਸ, ਸੇਵਾ ਕਰੀਏ ਤੇਰੀ। ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਉ। ਗੁਰੂ ਸਾਹਿਬ ਦਾ ਦਰਸ਼ਨ ਕਰਦੀ ਕਹਿੰਦੇ ਸਾਰੀਆਂ ਆਸਾਂ ਅਤੇ ਮਨ ਦੇ ਮਨੋਰਥ ਪੂਰੇ ਹੋ ਜਾਂਦੇ ਜੇ ਪਿੱਛੋਂ ਹੀ ਆਸ ਧਾਰ ਕੇ ਆਵੇ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਅਗਮ ਗੋਚਰ ਕਿਛ ਮਿਤ ਨਹੀਂ ਜਾਣੀ, ਸਾਧ ਇੱਕ ਸਿੱਧ ਤੇ ਆਵੇ ਹੈ ਗਿਆਨੀ। ਜੋ ਮਨ ਕਰਕੇ ਅਗਮ ਹੈ, ਪਹੁੰਚ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਉਹਦੀ ਕੁਝ ਮਰਿਆਦਾ ਜਾਣੀ ਨਹੀਂ ਜਾਂਦੀ। ਸਾਧਕ ਹੁੰਦੇ ਨੇ ਸਾਧਨਾ ਕਰਨ ਵਾਲੇ ਜਗਿਆਸੂ, ਸਿੱਧ ਹੁੰਦੇ ਰਿੱਧੀਆਂ ਸਿੱਧੀਆਂ ਵਾਲੇ, ਅਤੇ ਗਿਆਨੀ ਸਭ ਨੂੰ, ਜਿੰਨੇ ਵੀ ਗਿਆਨਵਾਨ ਲੋਕ ਨੇ ਸਾਰੇ ਉਹਨੂੰ ਹੀ ਧਿਆਉਂਦੇ ਨੇ। ਪਰ ਜਿਨ੍ਹਾਂ ਦੀ ਇਹਦੇ ਵਿੱਚ ਹੁਣ ਕਹਿੰਦੇ ਨੇ ਧਿਆਉਂਦੇ ਸਾਰੇ ਨੇ, ਪਰ ਮਨ ਦਾ ਭੁਲਾਵਾ ਜਿਹਦਾ ਹੈ, ਭੁਲੇਖਾ ਕਿਹਦਾ ਦੂਰ ਹੋਇਆ ਇਹਨਾਂ ਚੋਂ। ਖੁਦੀ ਮਿਟੀ ਚੂਕਾ ਭੁਲਾਵਾ, ਗੁਰ ਮਨ ਹੀ ਮੈਂ ਪ੍ਰਗਟਾਇਆ ਜੀਓ। ਜਿਹਦੀ ਖੁਦੀ ਮਿਟ ਗਈ ਹੰਗਤਾ, ਮਨ ਦੀ ਹੰਗਤਾ ਮਿਟ ਗਈ, ਮਨ ਦੀਆਂ ਇੱਛਾਵਾਂ ਮਿਟ ਗਈਆਂ, ਜਿਹਨੂੰ ਇਹ ਮਨ ਦੇ ਵਿੱਚ ਕਹਿੰਦੇ ਖਾਨੇ 'ਚ ਗੱਲ ਪੈ ਗਈ, ਬੰਦੇ ਦੇ ਖਾਨੇ 'ਚ, ਜਿਹਦੇ ਖਾਨੇ 'ਚ ਇਹ ਗੱਲ ਪੈ ਗਈ ਕਿ ਜੋ ਕੁਛ ਮੰਗਣਾ ਨਾਸਵੰਤੀ ਹੈ, ਕਾਹਨੂੰ ਮੰਗਣਾ, ਛੱਡੋ ਪਰੇ। 100 ਸਾਲ ਮੰਗੀ ਜਾਓ, ਰੱਜਣਾ ਨਹੀਂ, ਕਿਉਂਕਿ ਨਾਸਵੰਤ ਮੰਗਿਆ। ਮੰਗ ਲਓ, ਇੱਕੋ ਹੀ ਜਿਹੜਾ ਨਾਸ ਨਹੀਂ ਹੁੰਦਾ ਨਾਮ। ਇੱਛਾ ਹੀ ਮਿਟ ਗਈ, ਭਰਮ ਕਰਕੇ ਜੋ ਭੁਲੇਖਾ ਪਿਆ ਹੋਇਆ ਸੀ ਉਹ ਖਤਮ ਹੀ ਹੋ ਗਿਆ ਹੈ ਹੁਣ, ਕਿਉਂਕਿ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਆਪਣੀ ਦ੍ਰਿਸ਼ਟੀ ਨਾਲ। ਪੜਦੇ ਚੁੱਕ ਚੁੱਕ ਕੇ ਜਦੋਂ ਵਾਹਿਗੁਰੂ ਹਿਰਦੇ 'ਚ ਬੈਠਾ ਹੀ ਦਿਖਾ ਤਾ ਪ੍ਰਕਾਸ਼, ਕਹਿੰਦੇ ਆਹ ਦੇਖ, ਨਜ਼ਰ ਆਈ ਜੋਤ, ਇਹੀ ਜੋਤ ਤੇਰੇ ਸਰੀਰ ਨੂੰ ਚਲਾਉਂਦੀ ਹੈ, ਇਹੀ ਜੋਤ ਬ੍ਰਹਿਮੰਡ ਨੂੰ ਚਲਾਉਂਦੀ ਹੈ, ਇਹੀ ਜੋਤ ਹੈ ਪਰਮਾਤਮਾ ਸਰਵਵਿਆਪਕ ਪਰਿਪੂਰਨ। ਅਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਵਖਾਨਾ, ਆਨੰਦਦਾਇਕ ਮੰਗਲਾਂ ਦੇ ਕਰਨ ਵਾਲਾ, ਖੁਸ਼ੀਆਂ ਦੇ ਦੇਣ ਵਾਲਾ ਅਤੇ ਮੁਕਤੀ ਦਾ ਖਜ਼ਾਨਾ ਜੋ ਵਾਹਿਗੁਰੂ ਹੈ, ਅਚੁੱਤ ਸੁੱਖ ਦਾ ਦਾਤਾ, ਉਸ ਹਰੀ ਨਾਮ ਨੂੰ ਕਹਿੰਦੇ ਅਸੀਂ ਕਥਨ ਕੀਤਾ, ਕਥਨ ਕਰਦੇ ਹਾਂ ਹਰ ਵਕਤ, ਕਿਉਂਕਿ ਨਾਮ ਦੇ ਵਿੱਚ ਹੈ ਵੀ ਨਾਮ ਜਪਣ ਵਾਲਿਆਂ ਕੋਲ ਬੈਠ ਕੇ ਥੋੜ੍ਹੇ ਤਰੀਕੇ ਸਿੱਖਣੇ ਪੈਂਦੇ ਹੈ। ਕਈ ਬਹੁਤ ਦੇਰ ਤੱਕ ਨਾਮ ਜਪਦੇ ਨੇ ਪਰ ਤਰੀਕੇ ਤੋਂ ਬਿਨਾਂ ਛੇਤੀ ਪ੍ਰਾਪਤੀ ਨਹੀਂ ਹੁੰਦੀ, ਤਰੀਕਾ ਥੋੜ੍ਹਾ ਜਿਹਾ ਹੀ ਹੁੰਦਾ। ਸਤਿਗੁਰੂ ਦੱਸਦੇ ਆਪ ਵੀ ਨੇ, ਅੱਜ ਦੱਸ ਕੇ ਵੀ ਆਏ ਨੇ ਕਿ ਬਾਣੀ ਨੂੰ ਕੰਨਾਂ ਨਾਲ ਸੁਣਨ ਵਿੱਚ ਹੀ ਸਾਰਾ ਲਾਭ ਹੁੰਦਾ। ਕੰਨ ਵੀ ਦੋ ਤਰ੍ਹਾਂ ਦੇ ਨੇ, ਇੱਕ ਤਾਂ ਉਹ ਕਿ ਬਾਹਰਲੇ ਕੰਨ, ਜਦੋਂ ਬਾਣੀ ਗੁਪਤ ਪੜ੍ਹਦੇ ਫਿਰ ਕੰਨਾਂ ਨਾਲ ਕਿਵੇਂ ਸੁਣੀਏ, ਸਤਿਗੁਰੂ ਕਹਿੰਦੇ ਉਹ ਅੰਦਰ ਵੀ ਕੰਨ ਨੇ। ਬਾਣੀ ਦੇ ਅਰਥ ਵਿੱਚ ਧਿਆਨ ਦੇ ਕੇ ਉਹਦੇ ਅਰਥ ਦੀ ਅੰਦਰ ਵਿਚਾਰ ਕਰ ਲੈਣੀ, ਇਹੀ ਕੰਨ ਨੇ। ਸੁਣੀ ਜਾਓ ਬਾਣੀ ਨੂੰ, ਕਿਉਂਕਿ ਸੁਣਨ ਸ਼ਕਤੀ ਅੰਦਰ ਹੈ, ਕੰਨਾਂ ਦੇ ਵਿੱਚ ਨਹੀਂ। ਉਸ ਸ਼ਕਤੀ ਨੇ ਅੰਦਰੋਂ ਹੀ ਸਾਰੇ ਕਰਮ ਕਰਨੇ ਨੇ। ਹੋਏ ਕਿਰਪਾਲ ਸਵਾਮੀ ਆਪਣਾ, ਨਾਉ ਨਾਨਕ ਘਰ ਮਹਿ ਆਇਆ ਜੀਓ। ਜਿਸ ਉੱਤੇ ਆਪਣਾ ਸਵਾਮੀ ਵਾਹਿਗੁਰੂ ਕਿਰਪਾਲੂ ਹੋ ਗਿਆ ਹੈ, ਮਹਾਰਾਜ ਫਰਮਾਉਂਦੇ ਨੇ ਕਿ ਉਹਦੇ ਅੰਤਕਰਨ ਰੂਪ ਘਰ ਦੇ ਵਿੱਚ ਨਾਮ ਆ ਕੇ ਵਸ ਗਿਆ, ਉੱਥੇ ਪ੍ਰਕਾਸ਼ਮਾਨ ਹੋ ਗਿਆ ਹੈ ਨਾਮ। ਨਾਮ ਤਾਂ ਹੁਣ ਵੀ ਆਪਣੇ ਅੰਦਰ ਸਾਰਿਆਂ ਦੇ ਵਿੱਚ ਕਿਰਿਆ ਤਾਂ ਹੋ ਹੀ ਰਹੀ ਹੈ, ਵਿਆਪਕ ਹੈ ਨਾਮ। ਪਰ ਜਦੋਂ ਤੱਕ ਸਤਿਗੁਰੂ ਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਉਹ ਕਿਰਪਾ ਸ਼ਰਵਣ ਵਾਲੀ ਨਹੀਂ ਹੋ ਸਕਦੀ। ਗੁਰੂ ਸਾਹਿਬ ਕਿਰਪਾ ਕਰਦੇ ਨੇ ਕੰਧਾਂ ਵਿੱਚ ਨਾਮ, ਦਰਖਤਾਂ ਵਿੱਚ ਨਾਮ, ਆਕਾਸ਼ ਵਿੱਚ ਨਾਮ, ਹਿਰਦੇ ਵਿੱਚ ਨਾਮ, ਰੋਮਾਂ ਵਿੱਚ ਨਾਮ, ਕਿੱਥੇ ਨਹੀਂ ਹੈ ਨਾਮ। ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਡੇ ਮਨ ਨੂੰ ਇਕਾਗਰ ਕਰਕੇ ਸੈਟਿੰਗ ਕਰ ਦਿੰਦੇ ਨੇ ਉਹਦੀ। ਪਰ ਜਦੋਂ ਮਨ ਦੀ ਸੈਟਿੰਗ ਹੋ ਗਈ ਨਾਮ ਸੁਣਨ ਲੱਗ ਜਾਂਦਾ, ਕਿਉਂਕਿ ਇਹਦੇ ਮਾਲਕ, ਇਹਦੇ ਇੰਜੀਨੀਅਰ ਸਾਰਾ ਸਤਿਗੁਰੂ ਆਪ ਨੇ। ਆਪਾਂ ਆਪਣੀਆਂ ਐਵੇਂ ਟੱਕਰਾਂ ਮਾਰੀਏ, ਕੋਈ ਬੰਦਾ ਰੇਡੀਓ ਦਾ ਸਾਰਾ ਸਮਾਨ ਚੁੱਕ ਲਿਆ, ਇੱਥੇ ਮੈਂ ਘਰੇ ਰੇਡੀਓ ਬਣਾ ਲੂੰਗਾ, ਰੇਡੀਓ ਆਉਂਦਾ ਸਾਰਾ 100 ਰੁਪਏ ਦਾ, ਖਰਚਾ ਕਰਤਾ ਉਹਨੇ 500 ਦਾ, ਰੇਡੀਓ ਫੇਰ ਨਾ ਬਣਿਆ, ਨਾਲੇ ਘਰ ਦੇ ਪੁੱਠਾ ਸਿੱਧਾ ਬੋਲਣਾ ਉਹਨੂੰ, ਕਈ ਦਿਨ ਲਾ ਤੇ ਨਹੀਂ ਮੈਂ ਘਰ ਹੀ ਬਣਾ ਲੈਣ ਰੇਡੀਓ ਬਣਾ ਲਾ ਬਈ। ਕਈ ਘਰੇ ਡਾਕਟਰ ਬਣਦੇ ਆ ਫਿਰ ਮੁੜ ਕੇ ਆਪਰੇਸ਼ਨ ਕਰਾਉਣੇ ਪੈਂਦੇ। ਇੱਕ ਬੰਦਾ ਘਰੇ ਕਹਿੰਦਾ ਪੱਖੇ ਨੂੰ ਕਿ ਮੈਂ ਕਰ ਲੈਂਦਾ ਠੀਕ, ਇੱਕ ਮੇਜ਼ ਦੇ ਉੱਤੇ ਹੋਰ ਮੇਜ਼ ਰੱਖ ਕੇ ਖੜ ਗਿਆ, ਉਹ ਮੇਜ਼ ਤਿਲਕ ਗਿਆ, ਲੱਤ ਟੁੱਟ ਗਈ, 6 ਮਹੀਨੇ ਮੰਜੇ 'ਤੇ ਪਿਆ ਰਿਹਾ। ਘਰ ਦੇ ਕਹਿੰਦੇ ਮਕੈਨਿਕ ਨਹੀਂ ਬੁਲਾਇਆ ਜਾਂਦਾ, 100 ਰੁਪਈਆ ਲੱਗਣਾ ਤੇਰੀ, ਨਾਲੇ ਤਾਂ ਤਨਖਾਹ ਬੰਦ ਹੋਈ, ਨਾਲੇ ਤੂੰ ਪੁੱਠਾ ਹੋ ਕੇ ਡਿੱਗਿਆ, ਲੱਤ ਤੜਾਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਉਹ ਘਰੇ ਬਹਿ ਕੇ ਜਾਂ ਐਵੇਂ ਬਿਨਾਂ ਸਤਸੰਗਤ ਤੋਂ ਟੱਕਰਾਂ ਮਾਰਨੀਆਂ, ਬੇਅਮਰਤੀ ਜੇ ਬੇਗੁਰੇ ਹੋ ਕੇ ਗੱਲਾਂ ਕਰਨੀਆਂ, ਉਹ ਗੱਲ ਬਣਦੀ ਨਹੀਂ ਹੈ। ਸਿਆਣਿਆਂ ਦੀ ਗੱਲ ਵੀ ਉਹਨਾਂ ਜਿਹੜੀ ਕਾਨੂੰਨ ਬਣਾਏ, ਮਰਿਆਦਾ ਬਣਾਈ, ਉਹ ਕਿਤੇ ਐਵੇਂ ਸੀਗੇ ਵੀ ਜਿਹੜੇ ਉਹਨਾਂ ਨੇ ਬਣਾਤੀਆਂ ਮਰਿਆਦਾਵਾਂ, ਉਹਨਾਂ ਨੂੰ ਕਹਿਣਾ ਉਹ ਛੋਟੇ ਆ। ਜਿਵੇਂ ਪਹਿਲਾਂ ਵੀ ਆਇਆ ਸ੍ਰੀ ਰਾਜ 'ਚ ਵੱਡੋ ਵਡਾਈ ਹੋਏ, ਕਹਿੰਦਾ ਇਹ ਤਾਂ ਗੁਰੂ ਸਾਹਿਬ ਨੂੰ ਨਹੀਂ ਸੀ ਪਤਾ। ਕੋਈ ਇੱਥੇ ਬੰਦਾ ਸੀ ਬੜਾ ਵੱਡਾ ਅਮਰੀਕਾ ਦੇ ਵਿੱਚ, ਉਹ ਕਹਿੰਦਾ ਕਿ ਜਿਹੜਾ ਕੰਮ ਗੁਰੂ ਗੋਬਿੰਦ ਸਿੰਘ ਨੇ ਨਹੀਂ ਸੀ ਕੀਤਾ ਉਹ ਮੈਂ ਕਰ ਦਿਖਾਇਆ। ਇਹ ਚੜ੍ਹਾਈਆਂ ਵੀ ਕਰ ਗਿਆ, ਹੁਣ ਕੀ ਕਰ ਦਿਖਾਇਆ ਤੂੰ, ਕੁਛ ਵੀ ਨਹੀਂ ਕਰਦਾ। ਐਵੇਂ ਹੀ 10ਵੇਂ ਪਾਹੇ ਰੀਸ ਕਰੀ ਜਾਣੀ। ਜਦੋਂ ਕੋਈ ਬੰਦਾ ਇੱਥੇ ਲਿਆਉਂਦਾ ਨਾ ਗੱਲ ਕਿ ਮੈਂ ਹੀ ਹਾਂ 10ਵੇਂ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹਾ ਮਿੱਟੀ 'ਚ ਰੋੜਦੇ, ਮੁੜ ਕੇ ਲੱਭਦਾ ਹੀ ਨਹੀਂ ਕਿੱਧਰ ਗਿਆ। ਜੇ ਤਾਂ ਦਾਸ ਬਣ ਕੇ ਰਹੇ ਨਾ 10ਵੇਂ ਪਾਤਸ਼ਾਹ, ਇੱਕ ਮਿੱਕ ਹੋ ਕੇ ਵੀ ਪਰਮਾਤਮਾ ਵਿੱਚ, ਫੇਰ ਵੀ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਉਹ ਤਾਂ ਕਹਿੰਦੇ ਮੈਂ ਦਾਸ ਹੈ ਤੇ ਇੱਥੇ ਮਾੜਾ ਜਿਹਾ ਕਿਤੇ ਗੁਣ ਆ ਗਿਆ ਨਾ, ਉੱਥੇ ਹੀ ਕਹਿੰਦਾ 10ਵੇਂ ਪਾਤਸ਼ਾਹ ਤਾਂ ਛੋਟੇ ਆ, ਮੈਂ ਹੀ ਵੱਡਾ ਹਾਂ। ਮਹਾਰਾਜ ਬਖਸ਼ੇ ਹੈ ਜੇ ਤੂੰ ਬਚਾਵੇ ਤੇ ਉਹਨਾਂ ਨੂੰ ਇਸ ਮਤ ਬਖਸ਼ੇ। ਮਾਝ ਮਹੱਲਾ ਪੰਜਵਾ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਹੁਣ ਦੁਬਾਰਾ ਫੇਰ ਕਹਿੰਦੇ ਸੁਣਨ ਦੀ ਗੱਲ ਫੇਰ ਦੱਸਦਾ ਮਹਾਰਾਜ, ਕਹਿੰਦੇ ਤੁਹਾਨੂੰ ਇਹ ਵਾਹਿਗੁਰੂ ਮੈਂ ਆਪ ਜਿਹੜੀ ਸੋਏ ਆ ਨਾ ਸੋਭਾ, ਉਹ ਸੁਣ ਸੁਣ ਕੇ ਜਿਉਂਦਾ, ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ ਹੈ। ਹੇ ਠਾਕੁਰ ਪਰਮੇਸ਼ਰ ਦੀ, ਤੂੰ ਮੇਰਾ ਵੱਡਾ ਭਾਰੀ ਪ੍ਰੀਤਮ ਹੈ, ਮੈਂ ਜਦੋਂ ਤੇਰੀ ਸੋਏ ਸੋਭਾ ਸੁਣਦਾ ਮੈਂ ਬਹੁਤ ਖੁਸ਼ ਹੁੰਦਾ। ਜਿੱਥੇ ਤੇਰੀ ਕੀਰਤਨ ਸੋਭਾ ਹੋਵੇ, ਕਥਾ ਵਿੱਚ ਸੋਭਾ ਹੋਵੇ, ਐਂ ਭੱਜ ਕੇ ਆਉਣਾ। ਆ ਸੰਸਾਰੀ ਲੋਕ ਹੈ, ਕਥਾ ਹੁੰਦੀ ਹੈ, ਠੀਕ ਹੈ, ਸ਼ਰਵਣ ਵੀ ਕਰਦੇ, ਕਈ ਸ਼ਰਵਣ ਨਹੀਂ ਕਰਦੇ, ਕੋਈ ਸੰਗਤ 'ਚ ਨਹੀਂ ਆ ਸਕਦੇ, ਪਰ ਅਗੰਮੀ ਦੁਨੀਆਂ ਕਿੰਨੀ ਆਉਂਦੀ ਕਥਾ 'ਚ। ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਫਲਾਣੇ ਥਾਂ ਲੜੀ ਵਾਰ ਕਥਾ ਹੋ ਰਹੀ ਹੈ, ਹਾਲਾਂਕਿ ਉਹ ਸਾਰੇ ਬ੍ਰਹਮ ਗਿਆਨੀ ਨੇ, ਨਾਮ ਦੇ ਰਸ ਆਏ ਹੋਏ ਨੇ, ਹਾਲਾਂਕਿ ਸੱਚਖੰਡ 'ਚ ਬੈਠੇ ਨੇ, ਫੇਰ ਵੀ ਕਥਾ ਸੁਣਦੇ ਨੇ। ਦਸਵੇਂ ਪਾਤਸ਼ਾਹ ਹੁਣ ਵੀ ਨਿਤਨੇਮ ਆਪ ਕਰਦੇ ਨੇ, ਨਿਤਨੇਮ ਸੁਣਦੇ ਸਾਰੇ ਥਾਈ। ਮਹਾਰਾਜ ਕਹਿੰਦੇ ਇਹ ਥੋੜ੍ਹੀ ਹੋ ਗਿਆ ਵੀ ਹੁਣ ਅਸੀਂ ਅਲੋਪ ਹੋ ਗਏ, ਹੁਣ ਰਹਿ ਰਾਸ ਨਹੀਂ ਸੁਣਨੀ, ਕੀਰਤਨ ਸੋਹਲਾ ਨਹੀਂ ਪੜ੍ਹਨਾ। ਨਾ ਬਈ, ਨਿਤਨੇਮ ਜ਼ਰੂਰ ਕਰਨਾ, ਬਾਣੀ ਜ਼ਰੂਰ ਪੜ੍ਹਨੀ ਹੈ, ਸਤਸੰਗ ਜ਼ਰੂਰ ਕਰਨੀ ਹੈ, ਕਥਾ ਨਹੀਂ ਛੱਡਦੇ। ਕਥਾ ਪਰਮੇਸ਼ਰ ਆਪ ਸੁਣਦੇ ਨੇ, ਸਤਿਗੁਰੂ ਆਪ ਸੁਣਦੇ ਨੇ, ਕਥਾ ਕੋਈ ਵੀ ਨਹੀਂ ਛੱਡਦਾ। ਜਿੰਨਾ ਕੁੱਲ ਬ੍ਰਹਿਮੰਡ ਹੈ, ਬੇਸ਼ੱਕ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਆਉਂਦੀ, ਪਰ ਸਾਡੀ ਆਵਾਜ਼ ਸਾਰੇ ਥਾਈਂ ਚਲੀ ਜਾਂਦੀ ਹੈ, ਕਿਉਂਕਿ ਉਹ ਇਸ ਗੱਲ ਦੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕਿ ਸਾਨੂੰ ਪਰਮਾਤਮਾ ਦੀ ਉਸਤਤੀ ਸੁਣ ਰਹੀ ਕਿਤੋਂ। ਤੁਮਰੇ ਕਰਤਬ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਵਾਹਿਗੁਰੂ ਜੀ, ਤੁਸੀਂ ਆਪਣੇ ਕਰਤੱਬਾਂ ਨੂੰ ਨਿਰੰਕਾਰ ਜੀ ਆਪ ਹੀ ਜਾਣਦੇ ਹੋ ਜੀ। ਹੇ ਗੋਪਾਲ ਪਰਮੇਸ਼ਰ ਜੀ, ਉਹ ਆਪ ਦੀ ਸਾਨੂੰ ਓਟ ਹੈ। ਇੱਥੇ ਗੱਗੇ ਨੂੰ ਔਂਕੜ ਵੀ ਤੇ ਹੋੜਾ ਵੀ, ਵਿਚਲਾ ਜਾ ਮੇਲ ਬੋਲਣਾ। ਗੋਪਾਲਾ ਜੀਓ, ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੈ। ਇਹ ਸੁਣਨ ਦਾ ਹੀ ਮਹਾਤਮ ਦੱਸਦੇ ਸਤਿਗੁਰੂ ਕਿ ਆਪਦੇ ਗੁਣ ਗਾਉਂਦਿਆਂ ਸਾਡਾ ਮਨ ਸ਼ੁਭ ਗੁਣਾਂ ਨਾਲ ਹਰਾ ਹੋਣ ਲੱਗ ਜਾਂਦਾ। ਹੌਲੀ 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 ਮਨ ਦੇ ਅੰਦਰ ਹਰਿਆਵਲਤਾ ਆ ਜਾਂਦੀ। ਉਹ ਜਿਹੜਾ ਪਹਿਲਾਂ ਸੜਿਆ ਭੁੱਜਿਆ ਜਿਹਾ ਮਨ ਸੀ, ਉਹ ਜਿੱਥੇ ਸੋਕਾ ਪਿਆ ਹੋਇਆ ਸੀ, ਪੱਤਿਆਂ ਵਾਂਗੂ ਜਿੱਥੇ ਖੜਕਾ ਆਉਂਦਾ ਸੀ, ਦਰਖਤ ਸੁੱਕੇ ਹੋਏ, ਸੁੱਕੇ ਹੋਏ ਬਾਗ ਵੀ ਹੁੰਦੇ ਨੇ ਕਈ, ਕਹਿੰਦੇ ਗੁਰਾਂ ਨੇ ਚਰਨ ਪਾ ਤੇ ਬਾਗ ਹਰਾ ਹੋ ਗਿਆ। ਇੱਥੇ ਨਾਮ ਰੂਪ ਚਰਨ ਜਦ ਹਿਰਦੇ 'ਚ ਪਏ, ਸੁੱਕਾ ਹੋਇਆ ਹਿਰਦਾ ਈਰਖਾ ਦਾ ਭੁੱਜਿਆ ਹੋਇਆ, ਜਿਵੇਂ ਪਾਣੀ ਤੋਂ ਬਿਨਾਂ ਧਰਤੀ ਫਟ ਜਾਂਦੀ, ਇਉਂ ਹਿਰਦੇ 'ਚ ਤਰੇੜਾਂ ਪਈਆਂ ਹੋਈਆਂ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਜਦੋਂ ਨਾਮ ਜਲ ਦੀ ਵਰਖਾ ਹੋਈ, ਇੱਥੇ ਨਾਮ ਦਾ ਬੀਜ ਬੀਜਿਆ, ਜਦੋਂ ਹਰਿਆ ਹੋਇਆ, ਉਹਦੇ ਉੱਤੇ ਸ਼ੁਭ ਗੁਣਾਂ ਦੇ ਫਲ ਲੱਗੇ, ਬ੍ਰਹਮ ਗਿਆਨ ਦਾ ਫਲ ਲੱਗਿਆ, ਆਤਮਕ ਰਸ ਆਇਆ, ਬੜੀ ਕਿਰਪਾ ਹੋਈ ਆਪ ਦੀ। ਅਤੇ ਆਪ ਜੀ ਦੀ ਕਥਾ ਸੁਣਦਿਆਂ 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 ਪਾਪਾਂ ਦੀ ਸਾਰੀ ਮੈਲ ਖੋਵੈ, ਦੂਰ ਹੋ ਗਈ, ਹੁਣ ਦੂਰ ਹੁੰਦੀ ਹੈ। ਕਿਉਂਕਿ ਕਥਾ ਇੱਕ ਐਸੀ ਚੀਜ਼ ਹੈ, ਅਸੀਂ ਆਪਣੇ ਉਸਤਾਦ ਜੀ ਨੂੰ ਪੁੱਛਿਆ, ਭਗਤ ਜਸਵੰਤ ਸਿੰਘ ਜੀ ਦੋਧਰ ਵਾਲੇ, ਉਹਨਾਂ ਨੇ ਸਾਨੂੰ ਸੰਥਿਆ ਕਰਾਈ ਸੀ। ਮੈਂ ਕਿਹਾ ਭਗਤ ਜੀ, ਤੁਸੀਂ ਕਈ ਵਾਰ ਦੋ ਦੋ ਘੰਟੇ ਕਥਾ ਕਰਦੇ ਰਹਿੰਦੇ ਹੋ, ਅਸੀਂ ਤਾਂ ਬੈਠੇ ਹੀ ਅੱਕ ਜਾਂਦੇ ਹਾਂ। ਮੈਂ ਕਿਹਾ ਕਥਾ 'ਚ ਬਹਿਣਾ ਚਾਹੀਦਾ ਇੰਨੀ ਇੰਨੀ ਦੇਰ, ਅਸੀਂ ਛੋਟੇ ਛੋਟੇ ਹੁੰਦੇ ਹੀ ਉਦੋਂ। ਭਗਤ ਜੀ ਨੇ ਬੜਾ ਹੀ ਸੋਹਣਾ ਜਵਾਬ ਦਿੱਤਾ ਮੈਨੂੰ, ਕਹਿੰਦੇ ਇਹ ਨਹੀਂ ਪਤਾ ਹੁੰਦਾ, ਕਈ ਵਾਰ ਚੰਗੀ ਘੜੀ ਆ ਜਾਏ ਨਾ, ਇੱਕ ਪੰਗਤੀ ਹੋਈ ਮਨ 'ਚ ਵੱਸ ਜੇ, ਬਸ ਉਹਨੇ ਨਾਲ ਹੀ ਭਲਾ ਹੋ ਜਾਂਦਾ ਬੰਦੇ ਦਾ। ਬੈਠ ਕੇ ਸੁਣੀ ਜਾਓ, ਸੁਣੀ ਜਾਓ, ਸੁਣੀ ਜਾਓ, ਗੁਰੂ ਸਾਹਿਬ ਦੀ ਕਿਰਪਾ ਹੋ ਕੇ ਸਤਸੰਗਤ ਤਾਂ ਹੋ ਰਹੀ ਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਾਂ ਬੈਠੇ ਹਾਂ ਨਾ, ਇੱਦੋਂ ਹੋਰ ਨੇੜੇ ਕਿਹਦੇ ਬਹਿਣਾ, ਜਾ ਕੇ ਹੋਰ ਕਿਹਦੇ ਕੋਲ ਬੈਠਾਂਗੇ। ਜੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਚੰਗਾ, ਫਿਰ ਉਹਦੇ ਕੋਲ ਜਾ ਕੇ ਬਹਿ ਜਾਓ। ਜੇ ਗੁਰੂ ਗ੍ਰੰਥ ਸਾਹਿਬ ਚੰਗੇ ਨੇ, ਫਿਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੋ। ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵੇਸਾ। ਕਈ ਪਾਠੀ ਪਾਠ ਕਰਦੇ ਹੁੰਦੇ, ਬੜੇ ਥਾਵਾਂ ਦੇਖਿਆ, ਜਦ ਕੋਈ ਮੱਥਾ ਟੇਕਣਾ, ਉਹ ਅੱਖਾਂ ਚੱਕ ਕੇ ਉੱਪਰ ਦੇਖਣਾ ਵੀ ਉਹ ਗੁਰੂ ਗ੍ਰੰਥ ਸਾਹਿਬ ਨਾਲੋਂ ਸੋਹਣਾ ਜਿਹੜਾ ਆਇਆ। ਜੇ ਗੁਰੂ ਗ੍ਰੰਥ ਸਾਹਿਬ ਸੋਹਣੇ ਆ, ਫਿਰ ਇੱਥੋਂ ਅੱਖ 'ਚੋਂ ਚੱਕਣੀ। ਇਸ ਕਰਕੇ ਭਗਤ ਜੀ ਕਹਿੰਦੇ ਮਹਾਰਾਜ ਦੇ ਕੋਲ ਬੈਠੇ ਰਹੋ। ਬਈ ਭਾਈ, ਉਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਸ ਪੰਗਤੀ ਦਾ ਐਸਾ ਮਨ ਦੇ ਉੱਤੇ ਅਸਰ ਹੁੰਦਾ ਕਿ ਬੰਦੇ ਦਾ ਜੀਵਨ ਹੀ ਬਦਲ ਜਾਂਦਾ। ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪੋ ਦਿਆਲਾ ਜੀਓ। ਸਾਧ ਹੁੰਦਾ ਸ੍ਰੇਸ਼ਟ ਸੰਤਾਂ ਨਾਲ ਮਿਲ ਕੇ, ਹੇ ਦਿਆਲੂ ਜੀਓ, ਮੈਂ ਸਦਾ ਆਪ ਜੀ ਨੂੰ ਹੀ ਜਪਦਾ। ਇਹ ਜਿਹੜੀ ਭਗਤ ਜੀ ਦੀ ਗੱਲ ਦੱਸੀ ਹੈ, ਕਈ ਸੁਣਦੇ ਵੀ ਹੋਣੇ ਆ। ਭਗਤ ਜੀ ਅੱਜ ਕੱਲ੍ਹ ਇੱਧਰ ਕਨੇਡਾ 'ਚ ਰਹਿੰਦੇ ਨੇ, ਕਈ ਹੁਣ ਕਹਿਣਗੇ ਉਹਨਾਂ ਨੂੰ ਵੀ ਆਹ ਗੱਲ ਸੁਣੀ, ਉਹ ਕਹਿਣਗੇ ਮੈਨੂੰ ਤਾਂ ਯਾਦ ਨਹੀਂ। ਇਹ ਗੱਲ ਹੋਈ ਸੀ ਰਾਗੀ ਰਾਮ ਸਿੰਘ ਦੇ ਘਰ, ਜਦ ਬੈਲ ਪੜਾਉ ਗਏ ਸੀ ਯੂਪੀ 'ਚ, ਉੱਥੇ ਮਹਾਂਪੁਰਖ ਕਿਤੇ ਕੰਮ ਗਏ ਸੀ, ਉਦੋਂ ਭਗਤ ਜੀ ਨੇ ਕਥਾ ਕੀਤੀ ਸੀ 3-4 ਦਿਨ। ਉਦੋਂ ਐਵੇਂ ਪ੍ਰਸ਼ਨ ਕੀਤਾ ਸੀ, ਬੜੀ ਪੁਰਾਣੀ ਗੱਲ ਹੈ, 1975-76 ਦੀ ਗੱਲ ਹੈ ਘੱਟੋ ਘੱਟ। ਪ੍ਰਭ ਆਪਣਾ ਸਾਥ ਸਾਥ ਸੰਭਾਰੋ, ਇਹ ਮਤ ਗੁਰ ਪ੍ਰਸਾਦ ਮਨ ਧਾਰਾ। ਇਹ ਵਾਹਿਗੁਰੂ, ਮੈਂ ਆਪ ਜੀ ਨੂੰ ਆਪਣਾ ਸਵਾਮੀ ਸਮਝ ਕੇ ਸਵਾਸ ਸਵਾਸ ਸੰਭਾਲਦਾ, ਤੁਸੀਂ ਮੇਰੇ ਮਾਲਕ। ਜਿਵੇਂ ਮਾਂ ਨੂੰ ਬੱਚਾ ਹਰ ਵਕਤ ਮਾਂ ਦਾ ਹੀ ਆਸਰਾ ਹੁੰਦਾ ਬੱਚੇ ਨੂੰ, ਅਤੇ ਮਾਂ ਦਾ ਵੀ ਬਹੁਤ ਪਿਆਰ ਹੁੰਦਾ ਬੱਚੇ ਵਿੱਚ, ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ। ਮਾਤਾ ਪੁੱਤਰ ਦਾ ਪਿਆਰ ਇਸੇ ਪ੍ਰਕਾਰ, ਜਦੋਂ ਆਪਾਂ ਮਹਾਰਾਜ ਨੂੰ ਕਹਿ ਹੀ ਦਿੱਤਾ ਬਚਨ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਫਿਰ ਗੁਰਸਿੱਖ ਦਾ ਵੀ ਮਾਤਾ ਪਿਤਾ ਵਾਲਾ ਪਿਆਰ ਗੁਰੂ ਸਾਹਿਬ ਨਾਲ ਹੁੰਦਾ। ਪਰ ਇਹ ਸਿੱਖਿਆ ਗੁਰਾਂ ਦੀ ਕਿਰਪਾ ਨਾਲ ਹੀ ਮੈਂ ਮਨ ਵਿੱਚ ਧਾਰਦਾ ਵਸਾਉਂਦਾ। ਇਹ ਮਤ ਗੁਰ ਪ੍ਰਸਾਦ ਮਨ ਧਾਰੋ ਕਿ ਪ੍ਰਭ ਆਪਣਾ ਸਾਸ ਸਾਸ ਸਮਾਰੋ। ਮੈਨੂੰ ਗੁਰੂ ਸਾਹਿਬ ਨੇ ਹੀ ਕਿਹਾ ਕਿ ਤੂੰ ਪੁੱਤ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਰਹੀ, ਛੱਡੀ ਨਾ ਇਹਨੂੰ, ਇਹੀ ਹੋਈ ਸਭ ਤੋਂ ਵਧੀਆ ਰਸਤਾ ਪੌੜੀ, ਇਹਦੇ ਉੱਤੇ ਹੋਰ ਕੁਛ ਨਹੀਂ। ਤੁਮਰੀ ਕਿਰਪਾ ਤੇ ਹੋਏ ਪਰਗਾਸਾ, ਸਰਬ ਮਾਇਆ ਪ੍ਰਤਪਾਲਾ ਜੀਓ। ਆਪ ਜੀ ਦੀ ਕਿਰਪਾ ਨਾਲ ਹੀ ਜਿਹੜਾ ਪ੍ਰਗਾਸਾ ਹੁੰਦਾ, ਗਿਆਨ ਹੁੰਦਾ ਮਨ ਚ, ਆਪ ਹੀ ਕਿਰਪਾ ਕਰਕੇ ਸਾਰਿਆਂ ਜੀਵਾਂ ਦੀ ਪਾਲਣਾ ਕਰਦੇ ਹੋ। ਮਾਇਆ ਤੋਂ ਭਾਵ ਕਿਰਪਾ। ਸਤ 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 ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ। ਇਹ ਵਾਹਿਗੁਰੂ ਜੀ, ਤੁਸੀਂ ਪਿੱਛੇ ਵੀ ਸਦਾ ਸੱਤ ਸੀ, ਹੁਣ ਵੀ ਸੱਤ ਹੋ, ਅੱਗੇ ਨੂੰ ਵੀ ਤੁਸੀਂ ਸਦਾ ਸੱਤ ਸਰੂਪ ਹੀ ਹੋਣਾ। ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭਏ ਨਿਹਾਲਾ ਜੀਓ। ਸਤਿਗੁਰੂ ਮਹਾਰਾਜ ਕਥਨ ਕਰਦੇ, ਪਿਆਰੇ ਵਾਹਿਗੁਰੂ ਜੀ ਆਪਦੇ ਜਿਹੜੇ ਪ੍ਰਗਟ ਚਰਿੱਤਰਾਂ ਨੂੰ ਦੇਖ ਕੇ, ਕੌਤਕਾਂ ਨੂੰ ਦੇਖ ਕੇ ਮੈਂ ਨਿਹਾਲ ਨਿਹਾਲ ਹੋਇਆ। ਅੱਖਾਂ ਸਾਹਮਣੇ ਤੁਸੀਂ ਇੰਨੇ ਕੌਤਕ ਦਿਖਾ ਜਾਂਦੇ ਹੋ ਕਿ ਅਸੀਂ ਨਿਹਾਲ ਹੋ ਜਾਂਦੇ ਹਾਂ, ਕਿਰਤਾਰਥ ਹੋ ਜਾਂਦੇ ਹਾਂ। ਮਾਝ ਮਹੱਲਾ ਪੰਜਵਾ, ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ। ਕਹਿੰਦੇ ਹੁਕਮੀ ਪਰਮਾਤਮਾ ਦੇ ਹੁਕਮ ਅਨੁਸਾਰ ਜਦੋਂ ਮੀਂਹ ਪੈਂਦਾ, ਸਾਰੇ ਕੰਮ ਕਾਰ ਇੱਧਰ ਉੱਧਰ ਉਦੋਂ ਲੋਕਾਂ ਦੇ ਬੰਦ ਹੋ ਜਾਂਦੇ ਸੀ। ਕਹਿੰਦੇ ਜੀ ਹੁਕਮ ਵਿੱਚ ਮੀਂਹ ਪੈਣ ਲੱਗ ਪਿਆ, ਹੁਣ ਕੀ ਕਰੀਏ ਵਿਹਲੇ। ਕਹਿੰਦੇ ਭਾਈ ਸਾਰੇ ਇਕੱਠੇ ਹੋ ਕੇ ਬਹਿ ਕੇ ਨਾਮ ਜਪੋ, ਹੋਰ ਕੀ ਕਰਨਾ। ਸਤਿਗੁਰੂ ਕਹਿੰਦੇ ਨੇ ਸਾਜਨ ਸੰਤ ਮਿਲ ਨਾਮ ਜਪੇਹਾ, ਜਦੋਂ ਗੁਰੂ ਰੂਪ ਬੱਦਲ ਉਪਦੇਸ਼ ਜਲ ਦੀ ਵਰਖਾ ਕਰਨ ਲੱਗੇ ਤਾਂ ਸੰਤ ਉਸ ਗੁਰੂ ਸੱਜਣ ਨਾਲ ਮਿਲ ਕੇ ਨਾਮ ਜਪਣ ਲੱਗ ਪਏ। ਉਦੋਂ ਨਾਲ ਮਿਲ ਕੇ ਨਾਮ ਜਪਿਆ ਕਰੋ। ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਓ। ਮਨ ਨੂੰ ਸ਼ੀਤਲ ਕਰਨ ਵਾਲੀ ਸ਼ਾਂਤੀ ਤੇ ਆਤਮ ਸੁੱਖ ਪ੍ਰਾਪਤ ਕਰ ਲਿਆ ਹੁਣ ਅਸੀਂ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਠੰਡ ਪਾਈ ਹੈ ਮਨ ਦੇ ਅੰਦਰ, ਸ਼ਾਂਤੀ ਪਾਈ ਹੈ, ਇਹ ਮਨ ਦੇ ਅੰਦਰ ਠੰਡ ਪੈਂਦੀ ਸ਼ੀਤਲਤਾ ਪਹਿਲਾਂ ਵੀ ਦੱਸੀ, ਉਹਦੀ ਵਿਆਖਿਆ ਤਾਂ ਨਹੀਂ ਹੁੰਦੀ ਉਸ ਸ਼ੀਤਲਤਾ ਦੀ, ਕਿਉਂਕਿ ਉਹ ਸ਼ੀਤਲਤਾ ਤਾਂ ਜਿਹਨੂੰ ਮਿਲਦੀ ਹੈ ਸਿਰਫ ਉਸੇ ਨੂੰ ਹੀ ਪਤਾ ਲੱਗਦਾ। ਬੜੇ ਬੜੇ ਤਕੜੇ ਅਭਿਆਸੀ ਬੰਦੇ ਜਿਹੜੇ ਬੈਠੇ ਨੇ ਉਹਨਾਂ ਨੂੰ ਪਤਾ ਹੁੰਦਾ ਇਹ ਸ਼ੀਤਲਤਾ ਕੀ ਚੀਜ਼ ਹੁੰਦੀ ਹੈ। ਉਹ ਆਪ ਵੀ ਕਈ ਵਾਰ ਪੁੱਛਦੇ ਨੇ ਵੀ ਇੰਨੀ ਜ਼ਿਆਦਾ ਠੰਡ ਲੱਗਣ ਲੱਗ ਜਾਂਦੀ ਹੈ, ਇੰਨਾ ਜ਼ਿਆਦਾ ਠਾਰ ਪੈਂਦਾ, ਇੰਨੀ ਤਾਂ ਬਰਫ਼ ਵੀ ਨਹੀਂ ਠੰਡੀ ਹੁੰਦੀ, ਇੰਨੀ ਕਿਰਪਾ ਹੋ ਜਾਂਦੀ ਮਹਾਰਾਜ ਸੱਚੇ ਪਾਤਸ਼ਾਹ ਦੀ। ਸਭ ਕੁਛ ਬਹੁਤ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਹੁਣ ਜਦੋਂ ਹੁਕਮ ਦੇ ਵਿੱਚ ਬਰਸਾਤ ਹੋਈ ਉਹਦੀ ਕਿਰਪਾ ਦੁਆਰਾ, ਉਪਦੇਸ਼ ਦੀ ਨਾ, ਜਦੋਂ ਸ਼ੀਤਲ ਸ਼ਾਂਤ ਸਹਿਜ ਦੀ ਪ੍ਰਾਪਤੀ ਹੋਈ, ਠੰਡ ਪੈ ਗਈ ਮਨ ਦੇ ਵਿੱਚ, ਜਦੋਂ ਮੀਂਹ ਪੈਣ ਦੇ ਨਾਲ, ਕਹਿੰਦੇ ਸਾਉਣ ਦੇ ਮਹੀਨੇ ਵਿੱਚ ਜਾਂ ਬਰਸਾਤ ਜਿੱਥੇ ਪੈਂਦੀ ਹੈ, ਆਪੇ ਹੀ ਸਭ ਚੀਜ਼ਾਂ ਵੱਧਦੀਆਂ ਫੁੱਲਦੀਆਂ ਨੇ, ਭਾਵੇਂ ਉਹ ਘਰ ਦੀ ਵਾੜੀ 'ਚ ਹੈ, ਭਾਵੇਂ ਉਹ ਗਮਲਿਆਂ 'ਚ ਹੈ, ਭਾਵੇਂ ਉਹ ਜੰਗਲਾਂ ਵਿੱਚ ਹੈ, ਭਾਵੇਂ ਉਹ ਬਾਗਾਂ ਵਿੱਚ ਹੈ, ਉਹ ਕਿਤੇ ਵੀ ਕੁਛ ਵੀ ਹੈ, ਸਾਰਾ ਕੁਝ ਆਪਣੇ ਆਪ ਹੀ ਪ੍ਰਫੁੱਲਤ ਹੁੰਦਾ ਪਾਣੀ ਜੋ ਪੈ ਗਿਆ ਬਰਸਾਤ ਨਾਲ। ਮਹਾਰਾਜ ਕਹਿੰਦੇ ਜਦੋਂ ਉਪਦੇਸ਼ ਦੀ ਵਰਖਾ ਹੁੰਦੀ, ਗੁਰਸਿੱਖ ਬਹਿ ਕੇ ਸ਼ਰਵਣ ਕਰਦਾ, ਬਹੁਤ ਜ਼ਿਆਦਾ ਫਿਰ ਸ਼ੁਭ ਗੁਣਾਂ ਦਾ ਸਮੁਦਾਇ ਪੈਦਾ ਹੋ ਜਾਂਦਾ ਉਹਦੇ 'ਚ, ਧੀਰਜ ਨਾਲ ਹੁੰਦਾ, ਟਿਕਾਓ ਨਾਲ ਬੈਠੇ ਰਹੋ, ਇੱਕ ਇੱਕ ਗੱਲ ਨੂੰ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ, ਉਹ ਕੰਨਾਂ ਦੇ ਅੰਦਰ ਚੀਜ਼ ਪੈ ਕੇ ਹਿਰਦੇ 'ਚ ਉੱਤਰ ਜਾਂਦੀ ਹੈ। ਵਾਹਿਗੁਰੂ ਨੇ ਕਿਰਪਾ ਕਰਕੇ ਸਾਰਿਆਂ ਤਰ੍ਹਾਂ ਨਾਲ ਸਾਰਿਆਂ ਜਗਿਆਸੂਆਂ ਨੂੰ ਹੁਣ ਤ੍ਰਿਪਤ ਕਰ ਦਿੱਤਾ, ਕਿਉਂਕਿ ਬਾਣੀ ਨੂੰ ਸੁਣ ਸੁਣ ਕੇ ਹੀ ਰੱਜ ਜਾਂਦਾ ਜੀਵ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਇਹ ਸਭ ਸੁਣਨ ਦੇ ਨਾਲ ਹੀ ਮਾਤਮ ਮਿਲਦਾ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਓ। ਇਹ ਮੇਰੇ ਦਾਤਾਰ ਪਰਮੇਸ਼ਰ ਜੀ, ਆਪ ਜੀ ਕਿਰਪਾ ਕਰਕੇ ਜਦੋਂ ਦਾਤ ਦਿੰਦੇ ਹੋ ਨਾ ਜੀਵ ਨੂੰ, ਛੋਟੇ ਵੱਡੇ ਸੂਖਮ ਸਥੂਲ ਸਾਰੇ ਜੀਵ ਰੱਜ ਜਾਂਦੇ ਨੇ, ਧਰਾਪੇ ਤੋਂ ਭਾਵ ਤ੍ਰਿਪਤ ਹੋ ਜਾਂਦੇ ਨੇ, ਤੁਹਾਡਾ ਰਜਾਇਆ ਹੀ ਕੋਈ ਰੱਜਦਾ ਹੈ। ਮਾਨਵ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀਆ ਰਹਿ ਅਗਾਏ। ਬਹੁਤ ਨਾ ਤ੍ਰਿਸ਼ਨਾ ਲਾਗਾ ਆਏ, ਪਰਮਾਤਮਾ ਹੀ ਰਜਾਵੇ ਤਾਂ ਰਜਾਵੇ, ਨਹੀਂ ਤਾਂ ਬੰਦਾ ਕਿਉਂਕਿ ਥੋੜਾ ਥੋੜਾ ਦੇਈ ਜਾਂਦਾ, ਅੱਗਿਓਂ ਬੰਦਾ ਲੈਣ ਵਾਲਾ ਰੱਜਦਾ ਹੀ ਨਹੀਂ। ਪਰਮਾਤਮਾ ਇੱਕੋ ਹੀ ਵਾਰ ਰਜਾਉਂਦਾ, ਜਦੋਂ ਇੰਨਾ ਕੁਛ ਦੇ ਦਿੰਦਾ ਬੰਦੇ ਦੀ ਨਾਂ ਨਾ ਕਰਾ ਦਿੰਦਾ, ਬਸ ਬਸ ਕਰਾ ਦਿੰਦਾ, ਬਸ ਮਹਾਰਾਜ ਬਸ ਬਹੁਤ ਹੋ ਗਿਆ ਹੁਣ। ਸੱਚਾ ਸਾਹਿਬ ਸੱਚੀ ਨਾਹੀ, ਗੁਰਪ੍ਰਸਾਦ ਤਿਸ ਸਦਾ ਤਿਹਾਈ। ਜੋ ਸਾਹਿਬ ਮਾਲਕ ਸਾਡਾ ਸੱਚਾ, ਤਿੰਨਾਂ ਕਾਲਾਂ ਵਿੱਚ ਜਿਹਦੀ ਨਾਈ ਤੋਂ ਭਾਵ ਵਡਿਆਈ ਵੀ ਸੱਚੀ ਹੈ, ਗੁਰਾਂ ਦੀ ਕਿਰਪਾ ਨਾਲ ਮੈਂ ਉਹਨੂੰ ਸਦਾ ਧਿਆਉਣਾ, ਮੈਂ ਉਸ ਪਰਮਾਤਮਾ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਧਿਆਉਣਾ। ਇਹ ਨਹੀਂ ਕਹਿਣਾ ਕਿ ਮੈਂ ਆਪੇ ਧਿਆਈ ਜਾਂਦਾ, ਮੈਂ ਆਪ ਹੀ ਨਹੀਂ ਕੁਛ ਕਰ ਸਕਦਾ, ਤੇਰੀ ਸੱਤਾ ਮਿਲਣੀ ਹੈ। ਤੁਸੀਂ ਜਦੋਂ ਅਸੀਂ ਤੁਹਾਡੇ ਕੋਲ ਖੜ੍ਹ ਕੇ ਅਰਦਾਸ ਕਰਦੇ ਹਾਂ, ਉਦੋਂ ਤੁਸੀਂ ਆਪਣੀ ਤਾਕਤ ਦਿੰਦੇ ਹੋ, ਸਾਨੂੰ ਸ਼ਕਤੀ ਦਿੰਦੇ ਹੋ, ਬਲ ਦਿੰਦੇ ਹੋ। ਤੁਹਾਡੀ ਕਿਰਪਾ ਨਾਲ ਫਿਰ ਭਾਵੇਂ 100 ਪਾਠ ਜਪਜੀ ਸਾਹਿਬ ਦਾ ਕਰ ਲਈਏ, ਕੋਈ ਰੁਕਾਵਟ ਨਹੀਂ, ਕੋਈ ਥਕਾਵਟ ਨਹੀਂ, ਕੋਈ ਰੁਕਾਵਟ ਨਹੀਂ, ਕੁਛ ਨਹੀਂ ਆਉਂਦਾ। ਜਦੋਂ ਤੁਹਾਡੀ ਕਿਰਪਾ ਨਹੀਂ ਹੁੰਦੀ, ਉਦੋਂ ਅਸੀਂ 2 ਪਾਠ ਕਰਕੇ ਸੌਂ ਜਾਂਦੇ ਹਾਂ, ਬਾਅਦ ਚਲੋ ਆਰਾਮ ਕਰਦੇ ਹਾਂ, ਹੋਰ ਹੀ ਕੋਈ ਕੰਮ ਪੈ ਜਾਂਦੇ, ਕੋਈ ਵਿਘਨ ਖੜ੍ਹੇ ਹੋ ਜਾਂਦੇ ਨੇ। ਪਰ ਜਦ ਤੁਸੀਂ ਆਪਣੀ ਛਤਰ ਛਾਇਆ ਹੱਥ ਥੱਲੇ ਰੱਖ ਕੇ ਸਾਡੇ ਤੋਂ ਕਰਾਉਂਦੇ ਹੋ, ਉਦੋਂ ਬੜੀ ਕਿਰਪਾ ਹੁੰਦੀ। ਜਨਮ ਮਰਨ ਭੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਉ। ਮੋਹ ਦੇ ਸਮੇਤ ਜਿਹੜੇ ਜਨਮ ਮਰਨ ਦਾ ਭੈ ਆਪਨੇ ਕਿਰਪਾ ਕਰਕੇ ਕੱਟਿਆ, ਇਹ ਬੜੀ ਕਿਰਪਾ ਕੀਤੀ ਹੈ, ਭੈ ਕੱਟਿਆ ਗਿਆ ਹੁਣ ਸਾਡਾ। ਅਤੇ ਜੀ ਦੇ ਜਿਹੜੇ ਸੀ ਨਾ ਸੋਗ, ਫਿਕਰ, ਸੰਤਾਪ ਸਾਰੇ ਨਾਸ਼ ਹੋ ਗਏ ਨੇ। ਸਾਸ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਮਹਾਰਾਜ ਕਥਨ ਕਰਦੇ ਹਾਂ, ਅਸੀਂ ਸਵਾਸ ਸਵਾਸ ਉਹਨੂੰ ਸਲਾਉਂਦੇ ਹਾਂ, ਉਹਦੇ ਨਾਲ ਕੀ ਫਾਇਦਾ ਹੁੰਦਾ? ਲੋਕ ਕਹਿੰਦੇ ਐਵੇਂ ਹੀ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਇਹਦਾ ਕੀ ਫਾਇਦਾ? ਨਾਮ ਦੇ ਸਿਮਰਨ ਕਰਕੇ ਤਾਂ ਸਾਰੇ ਫਾਹੇ ਕੱਟੇ ਗਏ, ਜਿੰਨੇ ਫਾਹੇ ਪਏ ਹੋਏ ਸੀ, ਕਿਉਂਕਿ ਆਪਾਂ ਜੇ ਜਨਮ ਲਿਆ, ਫਾਹੇ ਤਾਂ ਪਹਿਲਾਂ ਹੀ ਪਏ ਹੀ ਹੋਏ ਆ ਸਾਰੇ, ਉਹ ਪੈਣੇ ਨਹੀਂ ਹੈ ਆ ਕੇ, ਪਹਿਲਾਂ ਹੀ ਜਮਦੂਤਾਂ ਨੇ ਆਪਣਾ ਕਨੈਕਸ਼ਨ ਲਾਇਆ ਹੋਇਆ, ਕਹਿੰਦੇ ਕੋਈ ਨਹੀਂ ਤਿਆਰ ਰਹਿ ਲਿਜਾਣ ਨੂੰ, ਤੈਨੂੰ ਬੈਠੇ ਹੀ ਆ। ਹਰੇਕ ਚੀਜ਼ ਮਾਇਆ ਦੇ ਫਾਹੇ, ਕਲਯੁੱਗ ਦੇ ਫਾਹੇ, ਕਿਤਨੇ ਹੀ ਬੰਧਨ ਪਏ ਹੋਏ ਨੇ, ਸਾਰੇ ਫਾਹੇ ਹੀ ਫਾਹੇ ਨੇ। ਫਾਹੇ ਕਾਟੇ ਮਿੱਟੇ ਗਵਨ ਫਤਿਹ ਭਈ ਮਨਜੀਤ, ਨਾਨਕ ਗੁਰ ਤੇ ਥਿੱਤ ਪਾਈ ਫਿਰ ਨਾ ਮਿੱਟੇ ਨਿਤ ਨੀਤ। ਪੂਰਨ ਆਸ ਕਰੀ ਖਿਨ ਪੀਤਰ, ਹਰ 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 ਗੁਣ ਜਾਪੇ ਜੀਓ। ਵਾਹਿਗੁਰੂ ਨੇ ਉਹਨਾਂ ਦੀ ਆਸਾ ਇੱਕ ਖਿੰਚ ਪੂਰੀ ਕੀਤੀ ਹੈ, ਔਰ ਜਿਹੜੇ ਜੀਵ ਨੇ ਵਾਹਿਗੁਰੂ ਵਾਹਿਗੁਰੂ ਦੇ ਗੁਣ ਨੂੰ ਜਪਣਾ ਕੀਤਾ, ਮੂਲ ਮੰਤਰ ਗੁਰਮੰਤਰ ਦੇ ਰਾਹੀਂ, ਜਾਪ ਸਾਹਿਬ ਦੇ ਰਾਹੀਂ ਜਿਨ੍ਹਾਂ ਨੇ ਅਭਿਆਸ ਕੀਤੇ, ਉਹਨਾਂ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬੜੀ ਭਾਰੀ ਜਿਹੜੀ ਹੈ ਨਾ ਬਖਸ਼ਿਸ਼ ਹੋਈ ਜੀਵਾਂ ਦੇ ਉੱਤੇ। ਗੱਲੀ ਬਾਤੀਂ ਬਖਸ਼ਿਸ਼ ਹੋਈ, ਕਿ ਬਹੁਤ ਬਖਸ਼ਿਸ਼ ਹੈ ਤੁਹਾਡੀ। ਕੀ ਬਖਸ਼ਿਸ਼ ਹੈ? ਕਹਿੰਦੇ ਬੱਚੇ ਪੜ੍ਹ ਲਿਖ ਗਏ, ਪੈਸਾ ਬੜਾ ਆ ਗਿਆ, ਇਹ ਕੋਈ ਬਖਸ਼ਿਸ਼ ਥੋੜ੍ਹੀ, ਇਹ ਤਾਂ ਪਰਾਲਭਦ ਹੈ। ਬਖਸ਼ਿਸ਼ ਤਾਂ ਸਤਿਗੁਰੂ ਦੀ ਕਿਰਪਾ ਨਾਲ ਉਹਨੂੰ ਗਿਣਨਾ ਜਿਹੜੀ ਨਾਮ ਦੀ ਬਖਸ਼ਿਸ਼ ਹੁੰਦੀ।